ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਰਾਜਨ ਮਹਿਰਾਜਾ ਉਰ ਜਾਇਓ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ ਰਾਜਨ ਮਹਿ ਰਾਜਾ ਉਰ ਜਾਇਓ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ ਹਰ ਜਨ ਕਉ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਿਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਵਿਦ ਅੰਸੀ ਰਚਿਆ ਨੈਣ ਦੇਖ ਸੁਖ ਪਾਵਹੇ ਜੈਸੇ ਰਸਨਾ ਸਾਧ ਲੁਬਾਨੀ ਤਿਉਂ ਹਰ ਜਨ ਹਰ ਗੁਣ ਗਾਵਹੇ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਸਤਿਗੁਰੂ ਦਸ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਸਵਾਹਿਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਹਰ ਰੋਜ਼ ਆਪ ਜੀ ਵਿਚਾਰ ਵਿੱਚ ਜੁੜਦੇ ਹੋ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਮੁੱਚੀ ਲੋਕਾਈ ਨੂੰ ਜੋ ਉਪਦੇਸ਼ ਮਿਲਿਆ ਹੈ, ਉਸ ਸ਼ਬਦ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਸ਼ੋਰਠ ਰਾਗ ਵਿੱਚ 613 ਅੰਗ ਉੱਪਰ ਇਹ ਅੰਮ੍ਰਿਤਮਈ ਬਚਨ ਸ਼ੋਭਾਇਮਾਨ ਹਨ ਔਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਉਹਨਾਂ ਦੇ ਨਾਨਾ ਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕੀਤਾ ਸੀ ਕਿ ਦੋਏ ਤਾਂ ਬਾਣੀ ਕਾ ਬੋਏ ਥਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਰਮਾਰਥ ਨੂੰ ਸਰਲ ਕਰਕੇ ਦੱਸਿਆ ਹੈ, ਨਹੀਂ ਤੇ ਆਮ ਤੌਰ 'ਤੇ ਅਧਿਆਤਮਕਵਾਦ ਰੂਹਾਨੀਅਤ ਅੰਦਰ ਦੀ ਯਾਤਰਾ ਸੁਰਤੀ ਦਾ ਪੈਂਡਾ ਜਿਹੜਾ ਹੈ ਉਹ ਕਿਸੇ ਦੀ ਸਮਝ 'ਤੇ ਆਉਣਾ ਅਗਲੀ ਗੱਲ ਹੈ। ਪਹਿਲਾਂ ਉਹਦੀ ਵਿਆਖਿਆ ਹੀ ਕਹਿਣ ਲੱਗਿਆਂ ਬਹੁਤ ਕਠਿਨ ਹੋ ਜਾਂਦੀ ਅਤੇ ਮਨੁੱਖ ਦਾ ਮਨ ਉਹਦੀ ਪਕੜ ਨਹੀਂ ਕਰਦਾ। ਪਹਿਲਾਂ ਵੀ ਗਿਆਨ ਸੀ ਇਸ ਧਰਤੀ 'ਤੇ, ਆਤਮਾ ਦੀ ਵਿਆਖਿਆ ਸੀ, ਚੇਤਨਾ ਦੀ ਗੱਲ ਕੀਤੀ ਜਾਂਦੀ ਸੀ, ਪਰਮਾਤਮਾ ਦੀ ਵਿਆਖਿਆ ਸੀ, ਪਰ ਬੜੀ ਕਠਿਨ ਸੀ। ਸਤਿਗੁਰੂ ਨੇ ਤਰਸ ਕੀਤਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਅੰਦਰਲੇ ਸਰੂਪ ਨੂੰ ਜੋ ਸਾਡੇ ਵਿੱਚ ਮੌਜੂਦ ਹੈ ਇਸ ਤਰ੍ਹਾਂ ਦੀ ਸਰਲ ਭਾਸ਼ਾ ਵਿੱਚ ਬਿਆਨ ਕੀਤਾ ਵੀ ਇੱਕ ਆਮ ਕੰਮ ਕਰਨ ਵਾਲੇ ਨੂੰ ਪਤਾ ਲੱਗ ਜਾਏ ਕਿ ਪਰਮਾਤਮਾ ਦਾ ਰਸਤਾ ਕੀ। ਅੱਜ ਦੇ ਸ਼ਬਦ ਵਿੱਚ ਹਜ਼ੂਰ ਨੇ ਕਈ ਉਦਾਹਰਨਾਂ ਦਿੱਤੀਆਂ ਨੇ, ਇਹਦੇ ਪਿੱਛੇ ਇੱਕੋ ਹੀ ਅੰਦਰ ਦੀ ਸਾਧਨਾ ਕੰਮ ਕਰਦੀ ਹੈ, ਉਹਨੂੰ ਕਹਿੰਦੇ ਨੇ ਨਿਸ਼ਚਾ ਕਰ ਲੈਣਾ, ਇਰਾਦਾ ਕਰ ਲੈਣਾ, ਪੱਕੀ ਤਰ੍ਹਾਂ ਅੰਦਰ ਫੈਸਲਾ ਕਰ ਲੈਣਾ ਅਤੇ ਮਨ ਦਾ 100% ਤਿਆਰ ਹੋ ਜਾਣਾ, ਜਿਸ ਕੰਮ ਨੂੰ ਤੁਰਿਆ ਉਹਦੇ ਵਾਸਤੇ ਜਿੰਦ ਤੱਕ ਲਾ ਦੇਣੀ। ਇਹ ਇੱਕ ਉਦਾਹਰਨਾਂ ਦਿੱਤੀਆਂ ਨੇ, ਕਿਉਂਕਿ ਇਹ ਸ਼ਬਦ ਜੋ ਹੈ ਇਹ ਕਿਸੇ ਦੇ ਸਵਾਲ ਦੇ ਜਵਾਬ ਵਿੱਚ ਵੀ ਉਚਾਰਿਆ ਗਿਆ ਹੈ। ਸਾਰਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਕਿਸੇ ਨੇ ਪੁੱਛਿਆ ਕਿ ਪਰਮਾਤਮਾ ਆਪ ਜੀ ਨੂੰ ਕਿਵੇਂ ਮਿਲਿਆ ਜਾਂ ਇੱਕ ਜਗਿਆਸੂ ਨੂੰ ਕਿਵੇਂ ਮਿਲ ਸਕਦਾ ਹੈ, ਅਤੇ ਸਤਿਗੁਰੂ ਨੇ ਇੱਕ ਲਫ਼ਜ਼ ਵਰਤਿਆ ਪਿਆਸ, ਇੱਕ ਲਫ਼ਜ਼ ਵਰਤਿਆ ਭੁੱਖ, ਇਹ ਦੋ ਸ਼ਬਦ ਵਰਤੇ ਨੇ ਸਮਝਾਉਣ ਵਾਸਤੇ। ਹਜ਼ੂਰ ਨੇ ਕਿਹਾ ਅਕਾਲ ਪੁਰਖ ਦੇ ਦਰ ਤੱਕ ਪਹੁੰਚਣ ਵਾਸਤੇ ਕੋਈ ਸਮਾਂ ਫਿਕਸ ਨਹੀਂ ਹੈ, ਕੋਈ ਦਿਨ ਫਿਕਸ ਨਹੀਂ ਹਨ, ਕੋਈ ਸਾਲਾਂ ਦਾ ਪਤਾ ਨਹੀਂ, ਬਸ ਇੱਕ ਚੀਜ਼ 'ਤੇ ਆਧਾਰਿਤ ਹੈ, ਜਿੰਨੀ ਜਗਿਆਸੂ ਦੀ ਭੁੱਖ ਅਤੇ ਪਿਆਸ ਤੇਜ਼ ਹੋਵੇਗੀ ਪਰਮਾਤਮਾ ਵਾਸਤੇ ਉਨਾ ਸਮਾਂ ਘੱਟ ਲੱਗੇਗਾ, ਅਤੇ ਜਿੰਨਾ ਪਿਆਸ ਘੱਟ ਹੋਵੇਗੀ ਉਨਾ ਸਮਾਂ ਵੱਧ ਜਾਏਗਾ, ਅਤੇ ਜੇ ਪਿਆਸ ਅਧੂਰੀ ਹੈ ਫਿਰ ਤਾਂ ਕਈ ਕਈ ਯੁੱਗ ਬੀਤ ਜਾਂਦੇ ਨੇ, ਬੰਦ ਤੈਅ ਹੀ ਨਹੀਂ ਹੁੰਦਾ। ਸਤਿਗੁਰੂ ਨੇ ਇੱਕ ਬਚਨ ਅਖੀਰ 'ਤੇ ਜਵਾਬ ਦਿੱਤਾ ਹੈ ਕਿ ਅਕਾਲ ਪੁਰਖ ਦੇ ਦਰ 'ਤੇ ਜਾਂ ਧਰਮ ਦੇ ਮਾਰਗ 'ਤੇ ਪਰਮਾਤਮਾ ਦੇ ਰਸਤੇ 'ਤੇ ਕਾਮਯਾਬੀ ਕਿਵੇਂ ਮਿਲਦੀ, ਉਹ ਕਿਹੜੀ ਚੀਜ਼ ਹੈ, ਕਿਹੜੀ ਅੰਦਰ ਦੀ ਭਾਵਨਾ ਹੈ ਜਿਹਦੇ ਕਰਕੇ ਕਾਮਯਾਬੀ ਹਾਸਲ ਹੋ ਜਾਂਦੀ ਹੈ। ਸਤਿਗੁਰੂ ਨੇ ਉੱਥੇ ਬਚਨ ਕੀਤਾ ਹੈ, ਜੈਸੀ ਭੂਖ ਤੈਸੀ ਕਾ ਪੂਰਖ। ਧਿਆਨ ਨਾਲ ਸੁਣਨਾ, ਭੁੱਖ 'ਤੇ ਗੱਲ ਕੀਤੀ ਪਰਮਾਤਮਾ, ਵੇਖੋ ਸਤਿਗੁਰੂ ਜੀ ਦੇ ਘਰ ਦੇ ਵਿੱਚ ਹੈ ਸਾਰਾ ਕੁਝ, ਮਿਲੇਗਾ ਉਹ ਜਿਹੜੀ ਸਾਡੀ ਭੁੱਖ ਹੈ। ਇੱਥੇ ਦੋ ਸ਼ਬਦ ਨੇ ਭੁੱਖ ਅਤੇ ਪਿਆਸ, ਅੱਗੇ ਸ਼ਬਦ ਵਰਤਿਆ ਨਾਨਕ ਪਿਆਸ ਲੱਗੀ ਦਰਸ਼ਨ ਕੀ, ਜਿਨ੍ਹਾਂ ਨੂੰ ਜਿਹੜੀ ਪਿਆਸ ਲੱਗੀ ਇੱਥੋਂ ਉਹ ਹੀ ਪੂਰੀ ਹੋਣੀ ਹੈ, ਦੂਜੀ ਪਿਆਸ ਜਿਹੜੀ ਹੈ ਨਹੀਂ ਇੱਥੋਂ ਨਹੀਂ ਮਿਲਦਾ, ਹੈ ਇਸ ਘਰ ਵਿੱਚ ਸਭ ਕੁਝ। ਅਤੇ ਮਨੁੱਖ ਦੇ ਮਨ ਦੀ ਤਸਵੀਰ ਦਾ ਪਤਾ ਕਿੱਥੋਂ ਲੱਗੇਗਾ, ਇਹਦਾ ਮਨ ਕਿਵੇਂ ਦਾ ਹੈ, ਤਨ ਤੇ ਸਾਹਮਣੇ ਆ ਜਾਏਗਾ ਕੈਮਰੇ ਵਿੱਚ, ਮਨ ਕਿਵੇਂ ਦਾ ਹੈ। ਮਨ ਇਹਦਾ ਦੋ ਚੀਜ਼ਾਂ ਤੋਂ ਚਿਤਰਿਆ ਵੇਖਿਆ ਜਾ ਸਕਦਾ ਹੈ, ਇੱਕ ਆਦਮੀ ਸਵਾਲ ਕਿਵੇਂ ਦਾ ਕਰਦਾ ਹੈ, ਇੱਕ ਆਦਮੀ ਦੀ ਅਰਦਾਸ ਕਿਵੇਂ ਦੀ ਹੈ, ਦੋ ਚੀਜ਼ਾਂ ਨੇ। ਅਰਦਾਸ ਕਾਹਦੀ ਕਰਦਾ ਫਿਰ, ਮੰਗਦਾ ਕੀ ਹੈ, ਇਹਦੀ ਇੱਛਾ ਕੀ ਹੈ, ਇਹਦਾ ਪਿਆਸ ਕੀ ਇਹਦੀ। ਸੱਚ ਜਾਣੂ ਦਸ ਪਾਤਸ਼ਾਹੀਆਂ ਹੱਥਾਂ ਵਿੱਚ ਪਰਮਾਰਥ ਲੈ ਕੇ ਸਾਰਾ ਕੁਝ ਲੈ ਕੇ ਸਾਹਮਣੇ ਖਲੋ ਜਾਣ, ਜਿੰਨਾ ਚਿਰ ਸਿੱਖ ਦੇ ਅੰਦਰ ਪਿਆਸ ਦਾ ਭਾਂਡਾ ਨਹੀਂ ਬਣਿਆ ਗੁਰੂ ਨਹੀਂ ਦੇ ਸਕਦਾ, ਦਏਗਾ ਤੇ ਡੁੱਲ ਜਾਏਗਾ। ਮੈਂ ਇੱਕ ਸ਼ਬਦ ਬਾਣੀ ਵਿੱਚੋਂ ਕਹਿ ਦਿੰਦਾ ਆਪ ਜੀ, ਜਿਹਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨੇ ਖੁਸ਼ ਹੋ ਕੇ ਬੰਦੇ ਦੇ ਹੱਥਾਂ 'ਤੇ ਅੰਮ੍ਰਿਤ ਡੋਲਿਆ ਪਾਇਆ, ਉਹਨੇ ਬੁੱਕ ਵੀ ਕੀਤਾ ਸੀ, ਮੂੰਹ ਨੂੰ ਵੀ ਬੁੱਕ ਲਾਈ ਸੀ, ਗੁਰੂ ਨੇ ਵੇਖਿਆ ਵੀ ਪੀਣਾ ਚਾਹੁੰਦਾ ਅੰਮ੍ਰਿਤ, ਨਾਮ ਪੀਣਾ ਚਾਹੁੰਦਾ, ਪਾ ਦਿੱਤਾ ਅੰਮ੍ਰਿਤ ਪਾ ਦਿੱਤਾ, ਪਰ ਪੀਣ ਵਾਲੇ ਨੇ ਬੁੱਕ ਤਾਂ ਕੀਤੀ ਸੀ, ਦੂਰੋਂ ਵੇਖਣ ਵਾਲੇ ਨੂੰ ਪਤਾ ਲੱਗਦਾ ਸੀ ਵੀ ਅੰਮ੍ਰਿਤ ਪੀ ਰਿਹਾ ਅਤੇ ਗੁਰੂ ਉਹਦੇ ਬੁੱਕ ਵਿੱਚ ਪਾ ਵੀ ਰਿਹਾ, ਪਰ ਪੀਣ ਵਾਲੇ ਨੇ ਅੰਦਰਲਾ ਮਨ ਉਹਦਾ ਤਿਆਰ ਨਹੀਂ ਸੀ, ਇੱਕ ਤਾਂ ਉਹਨੇ ਹੱਥ ਢਿੱਲੇ ਕਰ ਦਿੱਤੇ, ਇੱਕ ਆਪਣਾ ਮੂੰਹ ਬੰਦ ਕਰ ਦਿੱਤਾ ਅਤੇ ਅੰਮ੍ਰਿਤ ਸਾਰਾ ਜ਼ਮੀਨ 'ਤੇ ਡਿੱਗ ਪਿਆ। ਸਤਿਗੁਰੂ ਜੀ ਦੇ ਬਚਨ ਨੇ ਕਿ ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਕਰ ਦਾ ਅਰਥ ਹੈ ਹੱਥ, ਨਿਸਾਰਿਓ ਦਾ ਅਰਥ ਡੁੱਲ ਜਾਣਾ, ਹੱਥ ਵਿੱਚ ਆਇਆ ਹੋਇਆ ਅੰਮ੍ਰਿਤ ਹੀ ਡੁੱਲ ਗਿਆ, ਕਿਉਂ ਖਿਸਰ ਗਇਓ, ਡੁੱਲ ਗਿਆ ਥੱਲੇ, ਗੁਰੂ ਨੇ ਨਿਸਾਰਿਓ ਵਾਹਿਗੁਰੂ ਪਾਇਆ ਅਤੇ ਖਿਸਰ ਗਿਆ, ਖਿਲਰ ਗਿਆ, ਖਿਸਰ ਗਇਓ ਭੂਮ ਭਰ ਡਾਰਿਓ, ਜ਼ਮੀਨ 'ਤੇ ਡਿੱਗ ਪਿਆ। ਇਹਦੇ ਨਾਲ ਦਾ ਮਿਲਦਾ ਇੱਕ ਸ਼ਬਦ ਹੋਰ ਕਬੀਰ ਸਾਹਿਬ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤ ਇਉਂ ਮਾਨਈ ਹੋਏ ਗਈ ਭੱਠ ਛਾਰ। ਕਹਿੰਦੇ ਨੇ ਜਦੋਂ ਆਕਾਸ਼ ਵਿੱਚੋਂ ਬੂੰਦ ਡਿੱਗਦੀ ਏ ਉਹ ਬੜੀ ਨਿਰਮਲ ਹੁੰਦੀ ਹੈ, ਉਹਨੂੰ ਕੋਈ ਮੈਲ ਨਹੀਂ ਲੱਗੀ ਜਦੋਂ ਬੱਦਲ ਚੜਿਆ, ਅਤੇ ਕਹਿੰਦੇ ਨੇ ਮੀਂਹ ਦਾ ਪਾਣੀ ਸਾਰਿਆਂ ਤੋਂ ਪਵਿੱਤਰ ਹੁੰਦਾ ਹੈ। ਬਾਰਿਸ਼ ਦਾ ਪਾਣੀ ਆਪਾਂ ਹੁਣ ਕਿੰਨੇ ਸਾਧਨ ਵਰਤਨੇ ਆ ਪਾਣੀ ਨੂੰ ਸ਼ੁੱਧ ਕਰਨ ਵਾਸਤੇ, ਅਤੇ ਅੱਜ ਦੀ ਵੱਡੀ ਸਮੱਸਿਆ ਵੀ ਪਾਣੀ, ਹਵਾ ਅਤੇ ਖਾਣਾ ਪੀਣਾ ਤਿੰਨੇ ਹੀ ਖਰਾਬ ਹੋ ਗਏ। ਪਰ ਪਰਮਾਤਮਾ ਦਾ ਇੱਕ ਐਸਾ ਨਿਯਮ ਹੈ ਵੀ ਜਿਹੜਾ ਮੀਂਹ ਦਾ ਪਾਣੀ ਡਿੱਗ ਰਿਹਾ ਉਹ ਬੜਾ ਪਵਿੱਤਰ ਅਤੇ ਸਾਫ਼ ਹੈ। ਕਬੀਰ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਆਕਾਸ਼ ਵਿੱਚੋਂ ਬੂੰਦ ਡਿੱਗੀ ਸੀ ਬੜੀ ਪਵਿੱਤਰ ਅਤੇ ਨਿਰਮਲ, ਪਰ ਜਿਉਂ ਜਿਉਂ ਜ਼ਮੀਨ ਦੇ ਨੇੜੇ ਆਉਂਦੀ ਗਈ ਇਸ ਹਵਾ ਵਿੱਚ ਉੱਡਦੀ ਹੋਈ ਮਿੱਟੀ ਨੇ ਉਹਦਾ ਸਰੂਪ ਬਦਲਣਾ ਸ਼ੁਰੂ ਕਰ ਦਿੱਤਾ। ਫਿਰ ਜਿੱਥੇ ਡਿੱਗ ਪਈ ਉਹ ਥਾਂ ਕਿਹੜੀ ਸੀ, ਜੇ ਤਾਂ ਕਿਤੇ ਪਾਣੀ ਦੇ ਸਮੁੰਦਰ ਵਿੱਚ ਡਿੱਗ ਪੈਂਦੀ ਫਿਰ ਤਾਂ ਉਹਦਾ ਮੁੱਲ ਪੈ ਜਾਣਾ ਸੀ, ਉਹਦੀ ਹੋਂਦ ਬਚ ਜਾਣੀ ਸੀ। ਡਿੱਗ ਕਿੱਥੇ ਪਈ, ਕਿਸੇ ਨੇ ਭੱਠਾ ਲਾਇਆ ਸੀ ਇੱਟਾਂ ਵਾਲਾ, ਉਹਦੇ ਵਿੱਚ ਜਾ ਪਈ, ਸੜ ਕੇ ਸਵਾਹ ਹੋ ਗਈ, ਕੱਖ ਨਹੀਂ ਰਿਹਾ ਉਹਦੇ 'ਚ। ਇਹ ਉਦਾਹਰਨ ਹੈ ਸਾਡੇ ਅੰਦਰਲੀ ਆਤਮਾ ਦਾ ਉਦਾਹਰਨ ਹੈ। ਜਦੋਂ ਪਰਮਾਤਮਾ ਨੇ ਸਾਡੇ ਅੰਦਰਲੀ ਜੋਤ ਉੱਤੋਂ ਡਿੱਗੀ ਸੀ ਇਸ ਜ਼ਮੀਨ ਵੱਲ, ਉਹਦੀ ਬੜੀ ਬੜੀ ਪਵਿੱਤਰ ਸੀ ਉਸ ਵੇਲੇ, ਉਦੋਂ ਇਹਦੀ ਭੁੱਖ ਵੀ ਸ਼ੁੱਧ ਸੀ, ਇਹਦੀ ਅਰਦਾਸ ਵੀ ਸ਼ੁੱਧ ਸੀ, ਇਹਦੀ ਭੁੱਖ ਬੜੀ ਪਵਿੱਤਰ ਸੀ। ਪਰ ਜਦੋਂ ਇਸ ਸਰੀਰ ਦੇ ਨਾਲ ਇਹਦੀ ਅਟੈਚਮੈਂਟ ਹੋਈ ਸਾਡੀ ਆਤਮਾ ਦੀ, ਸਰੀਰ ਦੇ ਪ੍ਰਭਾਵਾਂ ਨੇ ਇਹਨੂੰ ਮੈਲਾ ਕਰਨਾ ਸ਼ੁਰੂ ਕਰ ਦਿੱਤਾ। ਸਰੀਰ ਦੇ ਜਿੰਨੇ ਪ੍ਰਭਾਵ ਨੇ, ਇਹ ਭੱਠੀ ਹੈ, ਇਸ ਭੱਠੀ ਨੇ ਉਸ ਅੰਦਰਲੀ ਬੂੰਦ ਨੂੰ ਮੈਲਾ ਕਰ ਦਿੱਤਾ। ਅਤੇ ਸਤਿਗੁਰੂ ਜੀ ਜਵਾਬ ਦੇ ਰਹੇ ਨੇ, ਕਿਸੇ ਨੇ ਪੁੱਛਿਆ ਕਿ ਪਰਮਾਤਮਾ ਦਾ ਰਸਤਾ ਕਿਹੜਾ ਹੈ, ਮਹਾਰਾਜ ਕਹਿੰਦੇ ਨੇ ਪਿਆਸ ਪੈਦਾ ਕਰ ਲੈ, ਜੇ ਤਾਂ ਪਿਆਸ ਹੋਵੇਗੀ ਤਾਂ ਉਹਦੇ ਦਰ ਤੋਂ ਤੈਨੂੰ ਤੇਰੀ ਝੋਲੀ ਵਿੱਚ ਸਭ ਕੁਝ ਪੈ ਜਾਏਗਾ, ਅਤੇ ਜੇ ਪਿਆਸ ਨਹੀਂ ਹੋਣੀ ਫਿਰ ਸੱਜਣਾ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਏ। ਪਿਆਸ ਕਿੱਥੋਂ ਪੈਦਾ ਹੁੰਦੀ ਹੈ, ਸ਼ਰਧਾ ਵਿੱਚੋਂ ਪੈਦਾ ਹੋਵੇਗੀ। ਠੀਕ ਹੈ, ਗਿਆਨ ਇੱਕ ਪੱਖ ਹੈ ਗੁਰਮਤ ਦਾ, ਗਿਆਨ ਦਾ ਅਰਥ ਦੋ ਨੇ ਗਿਆਨ ਦੇ, ਇੱਕ ਪਹਿਲਾ ਗਿਆਨ ਅਤੇ ਇੱਕ ਅਖੀਰਲਾ ਗਿਆਨ। ਇੱਕ ਗਿਆਨ ਹੈ ਸਮਝਣਾ, ਹੁਣ ਆਪਾਂ ਬੈਠੇ ਹਾਂ ਗੁਰੂ ਕੀ ਬਾਣੀ ਨੂੰ ਸਮਝ ਰਹੇ ਹਾਂ, ਇਹ ਪਹਿਲਾ ਗਿਆਨ ਹੈ। ਇਸ ਗਿਆਨ ਦੇ ਸੰਪੂਰਨ ਹੋਣ ਤੋਂ ਬਾਅਦ ਸ਼ਰਧਾ ਪੈਦਾ ਹੋਣੀ ਚਾਹੀਦੀ ਹੈ, ਸ਼ਰਧਾ ਭਾਵਨਾ, ਸ਼ਰਧਾ ਦਾ ਮਤਲਬ ਕੀ ਹੈ ਕਿ ਜਿਹੜਾ ਗਿਆਨ ਗੁਰੂ ਨੇ ਦਿੱਤਾ ਮਨ ਨੇ 100% ਉਹਨੂੰ ਅੰਗੀਕਾਰ ਕਰ ਲਿਆ, ਉਹਦਾ ਕੋਈ ਅੱਗੋਂ ਨਾਂਹ ਨੁੱਕਰ ਨਹੀਂ। ਜੋ ਗੁਰੂ ਕਹਿੰਦਾ ਉਹ ਪ੍ਰਵਾਨ ਕਰਨ ਲਈ ਤਿਆਰ ਹੈ, ਨਾ ਨਹੀਂ ਕਰਦਾ, ਉਹਨੇ ਗਿਆਨ ਸਮਝ ਲਿਆ। ਗੁਰ ਗਿਆਨ ਦਿਓ ਮਨ ਸਮਝਾ, ਉਹਦਾ ਮਨ ਸਮਝ ਗਿਆ। ਇਹ ਪਹਿਲਾ ਗਿਆਨ ਹੈ, ਇਹ ਸਿਰਫ ਡਾਇਰੈਕਸ਼ਨ ਹੈ, ਇਹ ਸਿਰਫ ਨਕਸ਼ਾ ਹੈ, ਅਜੇ ਕੰਮ ਬਾਕੀ ਦੋ ਹੋਰ ਰਹਿੰਦੇ ਨੇ। ਹੁਣ ਇੱਥੇ ਆ ਕੇ ਕਬੀਰ ਸਾਹਿਬ ਦਾ ਅਤੇ ਕਾਂਸ਼ੀ ਦੇ ਬ੍ਰਾਹਮਣਾਂ ਦਾ ਬਹੁਤ ਵੱਡਾ ਵਿਰੋਧ ਹੋਇਆ। ਕਿਉਂ? ਬ੍ਰਾਹਮਣ ਕੌਣ ਸਨ? ਬ੍ਰਾਹਮਣ ਉਹ ਸਨ ਜਿਨ੍ਹਾਂ ਕੋਲ ਪਰਮਾਤਮਾ ਦੇ ਨਕਸ਼ੇ ਸਨ, ਪਰਮਾਤਮਾ ਦੀਆਂ ਗੱਲਾਂ ਸਨ, ਪਰਮਾਤਮਾ ਦੀ ਡਾਇਰੈਕਸ਼ਨ ਸੀ। ਆਤਮਾ ਦੀ ਉਹਨਾਂ ਨੇ ਬੜੀ ਵਿਆਖਿਆ ਕਰ ਦਿੱਤੀ ਵੇਦਾਂ ਦੇ ਵਿੱਚੋਂ ਪੜ੍ਹ ਪੜ੍ਹ। ਪਰ ਕਬੀਰ ਸਾਹਿਬ ਕਹਿੰਦੇ ਤੇ ਇਕੱਲਾ ਨਕਸ਼ਾ ਗਏ ਵੀ ਹੋ ਤੁਸੀਂ, ਕਿਤੇ ਅੱਗੇ ਤੁਰੇ ਵੀ ਹੈ ਉਹ। ਬਸ ਇੱਥੇ ਆ ਕੇ ਜਿਹੜਾ ਸਿਰਫ ਸੰਸਾਰਕ ਗਿਆਨ ਵਾਲਾ ਮਨੁੱਖ ਹੈ ਉਹਦਾ ਰਸਤਾ ਇੱਥੇ ਆ ਕੇ ਬੰਦ ਹੋ ਜਾਂਦਾ ਅਤੇ ਉਹਦੇ ਤੋਂ ਅੱਗੇ ਭਗਤ ਤੁਰਦਾ ਹੈ, ਭਗਤ ਸ਼ਰਧਾ ਵਾਲੀ ਰਾਹ 'ਤੇ ਤੁਰੇ। ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ। ਜਿਹੜਾ ਅਸੀਂ ਇਹ ਪ੍ਰਚਾਰ ਕਰ ਰਹੇ ਹਾਂ ਵੀ ਤੁਸੀਂ ਬਾਣੀ ਨੂੰ ਇਕੱਲਾ ਸਮਝ ਲਓ, ਗੁਰਬਾਣੀ ਨੂੰ ਇਕੱਲਾ ਸਮਝ ਲਓ, ਇਹ ਉਹਨਾਂ ਕਾਂਸ਼ੀ ਦੇ ਬ੍ਰਾਹਮਣਾਂ ਦੀ ਰੀਤ ਸਾਡੇ ਵਿੱਚ ਪਰਤ ਕੇ ਆ ਗਈ ਹੈ, ਅਗਲਾ ਸਟੈਪ ਅਸੀਂ ਨਹੀਂ ਚੁੱਕਿਆ। ਹਾਂ, ਪਹਿਲਾ ਸਟੈਪ ਗਿਆਨ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੱਲ ਨੂੰ ਸਮਝਣਾ ਪਏਗਾ, ਜ਼ਰੂਰੀ ਹੈ ਸਮਝਣਾ। ਆਪਾਂ ਗੁਰੂ ਘਰ ਆਏ ਹਾਂ, ਦਰਬਾਰ ਸਾਹਿਬ ਦੀ ਯਾਤਰਾ ਕੀਤੀ ਹੈ, ਇਸ਼ਨਾਨ ਕੀਤਾ ਹੈ, ਉੱਥੋਂ ਬਖਸ਼ਾਂ ਮਿਲੀਆਂ, ਨਮਸਕਾਰ ਕੀਤੀ, ਕੀਰਤਨ ਸੁਣਿਆ। ਹੁਣ ਉਹਨੇ ਇੱਥੇ ਵਿਚਾਰ ਤੱਕ ਲੈ ਕੇ ਆਉਣਾ ਵੀ ਸਤਿਗੁਰੂ ਕਹਿ ਕੀ ਰਹੇ ਨੇ, ਉਹਨੂੰ ਸੁਣਨਾ ਬੜਾ ਲਾਜ਼ਮੀ ਹੈ। ਕਈ ਵਾਰੀ ਕੀ ਹੁੰਦਾ, ਮੈਂ ਇੱਕ ਪੱਖ 'ਤੇ ਬੇਨਤੀ ਕਰਨੀ ਚਾਹੁੰਦਾ, ਕਈ ਵਾਰੀ ਪੂਜਾ ਦੇ ਜ਼ਿਆਦਾ ਵਧਣ ਦੇ ਨਾਲ ਮਨੁੱਖ ਗੁਰੂ ਦੀ ਗੱਲ ਘੱਟ ਸੁਣਨੀ ਸ਼ੁਰੂ ਕਰ ਦਿੰਦਾ ਹੈ। ਇਹ ਜ਼ਰੂਰ ਧਿਆਨ ਵਿੱਚ ਰੱਖੋ, ਸ਼ਰਧਾ ਬੜੀ ਜ਼ਰੂਰੀ ਹੈ। ਪਰ ਇੱਕ ਗੱਲ ਖਿਆਲ ਰੱਖਣਾ, ਕਿਤੇ ਇੰਨੀ ਪੂਜਾ ਵੱਧ ਜਾਏ ਕਿ ਗੁਰੂ ਕੀ ਗੱਲ ਸੁਣਨ ਦਾ ਸਾਨੂੰ ਨਾ ਧਿਆਨ ਰਹੇ ਅਤੇ ਨਾ ਟਾਈਮ ਲੱਗੇ। ਬੜੀ ਚੰਗੀ ਗੱਲ ਹੈ, ਮੈਂ ਇਹਦੇ ਪੱਖ ਵਿੱਚ ਹਾਂ ਵੀ ਆਪਾਂ ਗੁਰੂ ਘਰ ਆਉਂਦੇ ਹਾਂ, ਭਾਵੇਂ ਹਜ਼ਾਰ ਵਾਰੀ ਮੱਥਾ ਟੇਕੀਏ, ਹਜ਼ਾਰ ਵਾਰੀ ਨਮਸਕਾਰ ਕਰੀਏ, ਇੱਕ ਇੱਕ ਵਾਰੀ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਉਹਦੇ ਦਰ 'ਤੇ ਲਿਖੀ ਜਾਂਦੀ ਹੈ। ਪਰ ਉੱਥੇ ਸਤਿਗੁਰੂ ਇੱਕ ਗੱਲ ਕਹਿੰਦੇ ਨੇ, ਨਮਸਕਾਰ ਕਰਨ ਵਾਲਿਆ 10 ਮਿੰਟ ਮਨ ਟਿਕਾ ਕੇ ਮੇਰੀ ਗੱਲ ਵੀ ਸੁਣ ਲੈ, ਕਿਤੇ ਗੱਲ ਨੂੰ ਅਣਸੁਣੀ ਕਰਦਾ ਅਤੇ ਕੇਵਲ ਮੱਥਾ ਟੇਕ ਕੇ ਵਾਪਸ ਮੁੜ ਜਾ। ਇਹ ਦੋ ਪੱਖ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਇੱਕੋ ਹੀ ਰਸਤਾ ਦੱਸਦੇ ਨੇ ਕਿ ਜੇ ਤੂੰ ਇਸ ਮਾਰਗ 'ਤੇ ਤੁਰਨਾ ਤਾਂ ਪਹਿਲਾਂ ਪਿਆਸ ਪੈਦਾ ਕਰ, ਜੇ ਪਿਆਸ ਨਹੀਂ ਤਾਂ ਸਫ਼ਰ ਤੈਅ ਨਹੀਂ ਹੋਵੇਗਾ। ਫਿਰ ਆ ਕੇ ਉਲਾਮਾ ਨਾ ਦਈਂ। ਗੁਰੂ ਸਾਹਿਬ ਨੇ ਉੱਪਰ ਸਾਰੀ ਤਰ੍ਹਾਂ ਦੇ ਲੋਕਾਂ ਦੇ ਉਦਾਹਰਣ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਆਪੋ ਆਪਣੇ ਕੰਮਾਂ ਦੇ ਪ੍ਰਤੀ ਬੜੀ ਤੀਬਰਤਾ ਹੈ, ਭਾਵੇਂ ਉਹ ਕੰਮ ਸੰਸਾਰਕ ਨੇ, ਪਰ ਉਦਾਹਰਨਾਂ ਉਹਨਾਂ ਦੀਆਂ ਲਈਆਂ ਵਿੱਚ ਜਿਹੜੇ ਕੰਮ ਜਿਨ੍ਹਾਂ ਕਾਰਜਾਂ ਦੇ ਵਿੱਚ ਮਨੁੱਖ ਦੀ ਬੜੀ ਤੇਜ਼ ਇੱਛਾ ਉਹਦੇ ਵਿੱਚ ਉਹ ਆਪਣੀ ਜ਼ਿੰਦਗੀ ਵਾਰ ਦਿੰਦਾ। ਸਭ ਤੋਂ ਪਹਿਲੀ ਗੱਲ ਸੱਚੇ ਪਾਤਸ਼ਾਹ ਜੀ ਨੇ ਇੱਕ ਰਾਜਨੀਤਕ ਦੀ ਕੀਤੀ ਹੈ, ਜਿਹੜਾ ਰਾਜ ਲੈਣ ਵਾਸਤੇ ਹਰ ਇੱਕ ਹੀਲਾ ਵਰਤਦਾ। ਇਹ ਸਿਰਫ ਉਦਾਹਰਨ ਨੇ, 4-5 ਉਦਾਹਰਨਾਂ ਨੇ। ਇੱਕ ਰਾਜਨ ਮੈਂ ਰਾਜਾ ਉਰਝਾਇਓ, ਇੱਕ ਲੋਭੀ ਦੀ ਉਦਾਹਰਨ ਨੇ, ਇਹਦੇ ਤੋਂ ਅੱਗੇ ਅਮਲੀ ਦੀ ਉਦਾਹਰਨ ਹੈ, ਇਹਦੇ ਤੋਂ ਅੱਗੇ ਬੱਚੇ ਦੀ ਦੁੱਧ ਨਾਲ ਪ੍ਰੀਤ ਹੈ, ਇਹਦੇ ਤੋਂ ਅੱਗੇ ਵਿੱਦਿਆ ਦੀ ਗੱਲ ਹੈ, ਇਸ ਤੋਂ ਅੱਗੇ ਅੱਖਾਂ ਨਾਲ ਵੇਖਣ ਵਾਲੇ ਦੀ ਇੱਛਾ ਹੈ, ਅਤੇ ਇਸ ਤਰ੍ਹਾਂ ਖਾਣ ਵਾਲੇ ਦਾ ਸਵਾਦ ਵਿੱਚ ਪ੍ਰੇਮ। ਅਤੇ ਗੁਰੂ ਸਾਹਿਬ ਨੇ ਇਸੇ ਤਰ੍ਹਾਂ 6-7 ਪ੍ਰਕਾਰ ਦੀ ਇੱਛਾ ਦਾ ਜ਼ਿਕਰ ਕਰਕੇ ਉਹਨਾਂ ਵੱਲ ਉਦਾਹਰਨਾਂ ਦਿੱਤੀਆਂ ਨੇ ਕਿ ਪਰਮਾਤਮਾ ਦੇ ਰਾਹ 'ਤੇ ਤੁਰਨ ਵਾਲਿਆ ਇਹਨਾਂ ਵੱਲ ਵੇਖ, ਇਹ ਆਪੋ ਆਪਣੇ ਕੰਮ ਦੇ ਵਿੱਚ ਕਿਵੇਂ ਦਿਨ ਰਾਤ ਲੱਗੇ ਹੋਏ। ਇੱਕ ਰਾਜਾ ਹੈ, ਉਹਨੂੰ ਨੀਂਦ ਨਹੀਂ ਆਉਂਦੀ ਵੀ ਕੁਰਸੀ ਨਾ ਖੁਸ ਜਾਏ, ਦਿਨ ਰਾਤ ਲੱਗਾ। ਵੇਖੋ ਇਹਦੇ ਵਿੱਚ ਕੁਝ ਕਰਮ ਨੇ ਜਿਨ੍ਹਾਂ ਨੂੰ ਮਹਾਰਾਜ ਦੀ ਹਮਾਇਤ ਨਹੀਂ ਅਤੇ ਕਈਆਂ ਨੂੰ ਹਮਾਇਤ ਹੈ। ਇੱਥੇ ਇਹ ਨਹੀਂ ਅਰਥ ਵੀ ਸਿੱਖ ਦੇ ਕੋਲ ਰਾਜਨੀਤੀ ਨਹੀਂ ਹੋਣੀ ਚਾਹੀਦੀ। ਰਾਜਨੀਤੀ ਸਿੱਖ ਦੇ ਜੀਵਨ ਦਾ ਇੱਕ ਅੰਗ ਹੈ, ਪਰ ਪਹਿਲਾਂ ਉਹਨੂੰ ਉਹ ਚੈੱਕ ਕਰ ਲਵੇ कि वह राजनीति गुरु हरगोबिंद साहब महाराज जी के दिते हुए सिद्धांत के मुताबिक है जनू मैं अपनी मर्जी न लागू कर दिता है। ये दो पक्ष चीज माड़ी नहीं है, वस्तु उ है, उ गुड़ है, उस गन्ने के रस तो बनया होया गुड़ जदों आपू ठीक ढंग के नाल खाने तो गुड़ शरीर के तंदुरुस्ती पैदा करता है, उस गुड़ नूं गाल के उहदी लाण बना के शराब पी के मनुख तुरदा है ते कर्म भी माड़े करदा है ते शरीर का भी नुकसान करदा है। चीज़ तो इको ही है ना, दो वस्तुआं ने। इत्थे महाराज राजियां दा जिक्र करदे, राज माड़ा नहीं, जनक ने भी राज कीता है, जनक ने राज कीता है, होर किन्ने लोग होए ने जिन्हां ने इंसाफ कीता है, जिन्हां ने अपना हक वरत्या ते दूजे नूं अपना हक वरतन दिता है। ये राजे का सब तो वड्डा जिहड़ा गुरु साहब ने गुण दस्सिया बाणी दे विच, जिहदे कोल राजनीतिक शक्ति है उहदा की गुण है ते उह लोकां दे विच हरमन प्यारा किवें होवेगा। कोई इस तरह का भी राजा होवेगा जिहदे वास्ते प्रजा अरदास करदी होवे, जिहदी उम्र लंबी होवे, ते उह भी राजे ने जिहड़े सवेरे उठ के अखबार पढ़दे ने भी गया है कि नहीं गया, क्यों, कारण की है। लोकां दे मन विच वसण वाला राजनीतिक मनुख वह किवें बनता है, वह अपने हक की वरतों आप करता है ते कदी किसे दे हक नहीं खोंदा, उस राज दे विच कदी बगावत नहीं होवेगी, उस राज विच कदी विरोध नहीं होवेगा। आ 40 साल राज कीता है महाराजा रणजीत सिंह ने, मैं उन्हां दी परसनल जीवन बारे नहीं गल कर रहा, वह वखरा है, पर उन्हां दा कार्ज खेत्र मैं कह रहा भी उस 40 सालां दे राज दे विच प्रजा दे किसी व्यक्ति ने कदी विखावा नहीं किया, कदी विरोध नहीं किया, कदी सड़क नहीं रोकी, वो सफल है। इस मार्ग दे जांच सीखनी चाहिए कि कदी किसी ने विरोध क्यों नहीं किया, विरोध पैदा कितों होंदा है, जदों इंसाफ खत्म हो जाता है, जदों गलत दखल अंदाजी होंदी है, जदों हक खोए जाते हैं उस वेले ये रस्ते बदल जाते। पर इत्थे महाराज ने केवल उदाहरण दिती है, वो कहिंदे ने एक राजा अपने राज नूं बचाउण वास्ते दिन रात 100% जोर ला दिंदा है, नींद पूरी नहीं करता, ते राजियां ने ते राज बचाउण वास्ते औरंगजेब की गल है भरा मार दिते, पिता मार दिता, एक सिर्फ उदाहरण है, यह नहीं भी उहदा कर्म ठीक है, उहदा टारगेट है मैं राज लैना है, मैं राज कायम करना है, भावें इहदे वास्ते मैनू कुछ भी करना पै जाए। गुरु अर्जन देव पातशाह जी इहदा उदाहरण लै रहे ने, जे तू भगती करनी है ते ओना निश्चा ओनी इच्छा शक्ति अंदर ओना तेरे विच ताकत होनी चाहीदी है, ते जे तू ढिल्ला मठा जा कीता ते फिर इस राह ते कख नहीं मिलना। वो किन्नी मेहनत कर रहा है। इस तरह सच्चे पातशाह गुरु अर्जन देव महाराज जी इस संबंध विच इथों बचन शुरू करते ने, एक एक बचन बई इन्हां लोकां दे विच अपने क्रम काम के प्रति किन्नी निष्ठा है, किन्ना प्रेम है, किवें करते ने, सौखा करके गुरु अर्जन देव सच्चे पातशाह जी ने दस्या कि जे एक धार्मिक मनुख धर्म के राह से तुरना चाहता है उन्हूं इन्हां लोकां दी बिरती वल वेखना चाहीदा है भी वह किहड़े प्यार विच किन्ने एकाग्र चित हो के किन्ने ध्यान दे विच तुरदे ने। सतगुरु जी इत्थों वचन आरंभ करदे हन जी,
सतनाम श्री वाहिगुरु साहिब जी, सोरठ महला पंजवा, राजन मह राजा उर जायो, मानन मह अभिमानी।
सतगुरु जी ने सोरठ राग विच पंजवें पातशाह जी ने बचन आरंभ कीते ने, कहिंदे ऐ धर्म दे मार्ग ते तुरन वाले मनुख उस राजे वल वेख जेड़ा सिर दी चोटी तो लै के पैर दे अंगूठे तक पूरा जोर ला के अपने राज नूं बचाउणा चाहुंदा है, जिद्दण तेरे अंदर गुरु नूं खुश करन वास्ते इन्नी शक्ति आ गई, इन्ना प्यार पैदा हो गया, ਉਸ ਦਿਨ ਤੂੰ ਕਾਮਯਾਬ ਹੋ ਜਾਏਗਾ। ਰਾਜਨ ਮੈਂ, ਰਾਜ ਨੂੰ ਕਾਇਮ ਕਰਨ ਵਾਸਤੇ ਰਾਜਾ ਉਲਝਾਇਓ, ਉਲਝਿਆ ਹੋਇਆ, ਆਪਣੀ ਜਿੰਦ ਦੀ ਪਰਵਾਹ ਨਹੀਂ ਕਰਦਾ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ, ਖਤਰਾ ਮੁੱਲ ਲੈ ਲੈਂਦਾ, ਸਾਰੀ ਜ਼ਿੰਦਗੀ ਦਾਅ ਤੇ ਲਾ ਦਿੰਦਾ। ਜਿੱਦਣ ਤੇਰੇ ਅੰਦਰ ਇਸ ਤਰ੍ਹਾਂ ਦੀ ਬਿਰਤੀ, ਆਪਾਂ ਜੋੜ ਕੇ ਅਰਥ ਕਰਨੇ ਨੇ ਸਾਰੇ ਦੇ, ਜਿੱਦਣ ਤੇਰੇ ਅੰਦਰ ਇਸ ਤਰ੍ਹਾਂ ਦੀ ਬਿਰਤੀ ਪੈਦਾ ਹੋਊਗੀ, ਉਸ ਰਾਜੇ ਜਿੰਨੀ ਇੱਛਾ ਸ਼ਕਤੀ ਨਿਸ਼ਚਾ ਪੈਦਾ ਹੋ ਗਿਆ, ਪਿਆਸ ਪੈਦਾ ਹੋ ਗਈ, ਭੁੱਖ ਪੈਦਾ ਹੋ ਗਈ, ਉਸ ਦਿਨ ਇਸ ਮਾਰਗ 'ਤੇ ਤੂੰ ਕਾਮਯਾਬ ਹੋ ਜਾਏਗਾ। ਰਾਜਨ ਮਹਿ ਰਾਜਾ ਉਲਝਾਇਓ, ਉਲਝਿਆ ਹੋਇਆ, ਰਾਜ ਨੂੰ ਪ੍ਰਾਪਤ ਕਰਨ ਵਾਸਤੇ ਅਤੇ ਆਪਣੇ ਕੋਲ ਰੱਖਣ ਵਾਸਤੇ। ਹਜ਼ੂਰ ਕਹਿੰਦੇ ਮਾਨਨ ਮਹਿ ਅਭਿਮਾਨੀ, ਆਪਣੀ ਹਉਮੈ ਨੂੰ ਬਚਾਉਣ ਵਾਸਤੇ, ਜਿਵੇਂ ਇੱਕ ਹੰਕਾਰੀ ਬੰਦਾ ਦਿਨ ਰਾਤ ਇਹ ਉਪਰਾਲੇ ਕਰਦਾ ਰਹਿੰਦਾ ਵੀ ਲੋਕ ਮੇਰੀ ਵਡਿਆਈ ਕਰਨ, ਲੋਕ ਮੇਰੀ ਉਸਤਤ ਕਰਨ, ਇਸ ਢੰਗ ਨਾਲ ਜਿੱਦਣ ਗੁਰੂ ਕਾ ਪਿਆਰਾ ਇੰਨੀ ਤੀਬਰਤਾ ਦੇ ਨਾਲ, ਇੱਛਾ ਦੇ ਨਾਲ, ਨਿਸ਼ਠਾ ਦੇ ਨਾਲ ਗੁਰੂ ਕੇ ਮਾਰਗ ਤੇ ਤੁਰਦਾ ਹੈ।
ਲੋਭਨ ਮਹਿ ਲੋਭੀ ਲੋਭਾਇਓ, ਤਿਉ ਹਰ ਰੰਗ ਰਚੇ ਗਿਆਨੀ।
ਲੋਭਨ ਮਹਿ ਲੋਭੀ ਲੋਭਾਇਓ, ਜਿਵੇਂ ਇੱਕ ਲੋਭੀ ਵਿਅਕਤੀ ਮਾਇਆ ਦੇ ਪਿੱਛੇ ਦਿਨ ਰਾਤ ਦੌੜ ਰਿਹਾ, ਭਾਵੇਂ ਸਰੀਰ ਬਿਮਾਰ ਹੈ ਤਾਂ ਵੀ ਦੁਕਾਨ ਖੋਲ ਕੇ ਬੈਠਾ, ਭਾਵੇਂ ਥੱਕ ਗਿਆ ਹੈ ਤਾਂ ਵੀ ਆਪਣੇ ਕੰਮ ਦੇ ਵਿੱਚ, ਥਕਾਵਟ ਵਿੱਚ ਵੀ, ਨੀਂਦ ਵਿੱਚ ਵੀ ਜਾ ਰਿਹਾ। ਲੋਭਣ ਮੈਂ ਲੋਭੀ ਉਲਝਾਇਓ, ਲੋਭ ਦੇ ਵਿੱਚ ਜਿਵੇਂ ਲੋਭੀ ਵਿਅਕਤੀ ਉਲਝਿਆ ਹੋਇਆ, ਜਿੱਦਣ ਇਹ ਬਿਰਤੀ ਪੈਦਾ ਹੋ ਜਾਏਗੀ ਅੰਦਰ, ਉਹ ਇੱਛਾ ਸ਼ਕਤੀ ਪੈਦਾ ਹੋ ਜਾਏਗੀ, ਉਸ ਦਿਨ ਇਹ ਦਾਤ ਮਿਲੇਗੀ, ਉਸ ਦਿਨ ਇਹ ਬਖਸ਼ਿਸ਼ ਮਿਲੇਗੀ। ਲੋਭਣ ਮਹਿ ਲੋਭੀ ਲੋਭਾਇਓ, ਜਿਵੇਂ ਲੋਭੀ ਬੰਦੇ ਨੂੰ ਦਿਨ ਰਾਤ ਅੰਦਰ ਮਾਇਆ ਦੀ ਚਿਤਵਣੀ ਲੱਗੀ ਰਹਿੰਦੀ, ਤਿਉਂ ਹਰ ਰੰਗ ਰਚੇ ਗਿਆਨੀ। ਇੱਕ ਗਿਆਨਵਾਨ ਪੁਰਸ਼ ਇਸ ਤਰ੍ਹਾਂ ਪੂਰੇ ਪ੍ਰੇਮ ਦੇ ਨਾਲ, ਪੂਰੀ ਇੱਛਾ ਦੇ ਨਾਲ ਇਸ ਮਾਰਗ ਤੇ ਕਾਮਯਾਬ ਹੁੰਦਾ ਹੈ ਜੀ।
ਹਰ ਜਨ ਕੋ ਇਹੀ ਸੁਹਾਵੈ,
ਹਰ ਜਨ, ਹਰੀ ਦਾ ਜਨ, ਜਨ ਦਾ ਮਤਲਬ ਜਿਹਦਾ ਜਨਮ ਹੋ ਗਿਆ, ਹਰੀ ਜਨ ਸ਼ਬਦ ਵੈਸੇ ਜਾਤ ਨਾਲ ਜੋੜ ਦਿੱਤਾ ਗਿਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਜਨ ਦਾ ਮਤਲਬ ਕੀ ਹੈ, ਹਰ ਜਨ ਜਿਹਦਾ ਜਨਮ ਪਰਮਾਤਮਾ ਦੇ ਘਰ ਵਿੱਚ ਹੋ ਗਿਆ ਉਹਨੂੰ ਹਰੀ ਜਨ ਕਿਹਾ ਗਿਆ। ਹਰ ਜਨ ਕੋ ਇਹੀ ਸੁਹਾਵ ਹੈ, ਹਰ ਜਨ ਕੋ ਇਹੀ ਸੁਹਾਵ ਹੈ, ਇਹੀ ਚੰਗਾ ਲੱਗਦਾ, ਇਹੀ ਫੱਬਦਾ ਉਹਨੂੰ, ਭਾਵ ਉਹ ਇਹਦੇ ਪਿੱਛੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦਾ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਨੇ ਵੀ ਧਰਮੀ ਬੰਦੇ ਵੱਲ ਵੇਖੋ, ਉਹ ਇੱਕ ਦਿਨ ਪਾਠ ਕਰਦਾ, ਚਾਰ ਦਿਨ ਕਰਦਾ ਅਤੇ ਚੌਥੇ ਦਿਨ ਥੋੜ੍ਹੀ ਜਿਹੀ ਸਿਰ ਵਿੱਚ ਦਰਦ ਹੋ ਜਾਏ ਅਤੇ ਇਹਦੇ ਨਾਲ ਜੋੜ ਕੇ ਬਹਿ ਜਾਂਦਾ ਵੀ ਪਹਿਲਾਂ ਮੈਂ ਠੀਕ ਸੀ ਅਤੇ ਹੁਣ ਬਾਣੀ ਪੜ੍ਹਨਾ ਅਤੇ ਸਿਰ ਦਰਦ ਹੁੰਦਾ, ਜਾਂ ਮੈਂ ਗੁਰਦੁਆਰੇ ਜਾ ਰਿਹਾ ਸੀ, ਜਾਂ ਮੈਂ ਧਰਮ ਦੇ ਮਾਰਗ 'ਤੇ ਤੁਰਿਆ ਅਤੇ ਆਹ ਰੁਕਾਵਟ ਆ ਗਈ। ਭਾਈ ਗੁਰਦਾਸ ਜੀ ਉਦਾਹਰਨ ਦਿੰਦੇ ਨੇ, ਉਹ ਕਹਿੰਦੇ ਨੇ ਤੇਰੇ ਨਾਲੋਂ ਤਾਂ ਅਮਲੀ ਦੇ ਵਿੱਚ ਤਾਕਤ ਜ਼ਿਆਦੀ ਹੈ, ਕਿਉਂ, ਅਮਲ ਖਾਂਦਾ, ਬਦਨਾਮੀ ਖੱਟਦਾ, ਘਰ ਦੀ ਜਾਇਦਾਦ ਵੇਚ ਕੇ ਖਾ ਜਾਂਦਾ, ਪਰ ਅਮਲ ਨਾਲੋਂ ਆਪਣੀ ਪ੍ਰੀਤ ਨਹੀਂ ਕਦੀ ਤੋੜਦਾ। ਇਹ ਉਦਾਹਰਨਾਂ ਸਾਰੀਆਂ। ਇੱਕ ਚੋਰ ਵੱਲ ਵੇਖ, ਉਹਨੇ ਚੋਰੀ ਕੀਤੀ, ਫੜਿਆ ਗਿਆ, ਥਾਣੇ ਗਿਆ, ਪਰਚਾ ਹੋ ਗਿਆ ਅਤੇ ਉਹਨਾਂ ਨੇ ਕਿਹਾ ਵੀ ਇਹਦੀ ਅਜੇ ਜ਼ਮਾਨਤ ਨਹੀਂ ਹੋਣੀ। ਬੜਾ ਦੁੱਖ ਮਿਲਿਆ, ਘਰ ਦੇ ਜੀ ਪਿੱਛੇ ਕਲਪਦੇ ਰਹਿ, ਪਿੰਡ ਵਿੱਚ ਬਦਨਾਮੀ ਹੋਈ ਵੀ ਬੜਾ ਵੱਡਾ ਚੋਰ, ਗਲਤ ਕੰਮ ਕੀਤਾ। ਅਤੇ ਭਾਈ ਸਾਹਿਬ ਕਹਿੰਦੇ ਨੇ ਚੋਰੀ ਚੋਰ ਨਾ ਪੱਲਰੈ, ਨਹੀਂ ਛੱਡੀ ਉਹਨੇ ਚੋਰੀ। ਮਹੀਨੇ ਬਾਅਦ ਜ਼ਮਾਨਤ ਹੋ ਗਈ, ਘਰਦਿਆਂ ਨੇ ਸੁੱਖ ਦਾ ਸਾਹ ਲਿਆ ਵੀ ਮਹੀਨੇ ਬਾਅਦ ਘਰ ਆਇਆ ਹੈ, ਅਤੇ ਸਾਰਿਆਂ ਨੂੰ ਮਿਲਿਆ ਗਿਲਿਆ। ਅਤੇ ਜਦੋਂ ਰਾਤ ਨੂੰ ਸਾਰੇ ਸੌਂ ਗਏ, ਅੱਧੀ ਰਾਤ ਫਿਰ ਉੱਠਿਆ, ਉਹਨੇ ਕਿਹਾ ਜੋ ਮਰਜ਼ੀ ਹੋ ਜਾਵੇ, ਚੋਰੀ ਨਹੀਂ ਛੱਡਣੀ, ਰਾਤ ਨੂੰ ਫਿਰ ਜਾ ਕੇ ਚੋਰੀ ਕਰ ਲਈ। ਕਿੰਨੇ ਕਿੰਨੇ ਕੇਸ ਚੱਲਦੇ ਨੇ। ਇੱਥੇ ਸਿਰਫ ਇਹ ਇਸ਼ਾਰਾ ਹੈ ਕਿ ਇੱਕ ਪਾਪ ਕਰਨ ਵਾਲਾ ਪਾਪ ਦੇ ਮਾਰਗ 'ਤੇ ਇੰਨੀ ਸ਼ਕਤੀ ਰੱਖਦਾ, ਇੰਨੀ ਇਕਾਗਰਤਾ ਰੱਖਦਾ, ਧਰਮ ਦੇ ਮਾਰਗ 'ਤੇ ਤੁਰਨ ਵਾਲਾ ਬੰਦਾ ਕਿੰਨਾ ਕੁ ਸਿਰ ਦੇਣ ਵਾਲਾ ਹੈ। ਇਹਦੇ 'ਤੇ ਗੱਲ ਖੜੀ। ਧਰਮ ਕੋਈ ਖੇਡ ਨਹੀਂ ਹੈ। ਲੋਗਣ ਰਾਮ ਖਿਲਾਉਣਾ ਜਾਣਾ, ਪਰਮਾਤਮਾ ਦਾ ਰਸਤਾ ਕੋਈ ਖੇਡ ਨਹੀਂ। ਇੱਥੇ ਤਾਂ ਬੰਦਾ ਸ਼ਕਤੀ ਲਾਉਣਾ ਹੀ ਨਹੀਂ ਚਾਹੁੰਦਾ, ਵਿੱਚੋਂ ਵਿੱਚੋਂ ਮਨ ਹਿਲਦਾ ਰਹਿੰਦਾ, ਇਕਾਗਰਤਾ ਨਹੀਂ ਬਣਦੀ, ਟਿਕਾ ਨਹੀਂ ਬਣਦਾ, ਅਤੇ ਫਿਰ ਕਾਮਯਾਬੀ ਹਾਸਲ ਨਹੀਂ ਹੁੰਦੀ। ਚੋਰ ਵੱਲ ਵੇਖ ਕਿੰਨੀ ਸ਼ਕਤੀ ਲਾ ਦਿੱਤੀ। ਇਸ ਕਰਕੇ ਤੁਸੀਂ ਇਤਿਹਾਸ ਵੱਲ ਵੇਖੋ, ਜਿਹੜੇ ਲੋਕ ਪਾਪ ਬੜੇ ਵੇਗ ਵਿੱਚ ਕਰਦੇ ਸਨ, ਬੜੀ ਸ਼ਕਤੀ ਵਿੱਚ ਕਰਦੇ ਸਨ, ਜਿੱਦਣ ਉਹਨਾਂ ਦੀ ਇੱਛਾ ਸ਼ਕਤੀ ਦੇ ਵਿੱਚ ਉਹਨਾਂ ਦਾ ਮੂੰਹ ਮੋੜ ਦਿੱਤਾ, ਅਤੇ ਓਨੀ ਸ਼ਕਤੀ ਤੇਜ਼ੀ ਦੇ ਨਾਲ ਉਹ ਬ੍ਰਹਮ ਗਿਆਨੀ ਬਣ ਗਏ। ਇਤਿਹਾਸ ਦੀਆਂ ਉਦਾਹਰਨਾਂ ਨੇ। ਆ ਭੂਮੀਏ ਚੋਰ, ਆਪਾਂ ਭੂਮੀਆ ਚੋਰ ਅਜੇ ਵੀ ਸ਼ਬਦ ਵਰਤਦੇ ਹਾਂ, ਪਰ ਚੋਰ ਤਾਂ ਨਹੀਂ ਰਿਹਾ। ਭੂਮੀਏ ਵਿੱਚ ਸ਼ਕਤੀ ਕਿਹੜੀ ਸੀ? ਗੁਰੂ ਨਾਨਕ ਸਾਹਿਬ ਜੀ ਮਿਲੇ, ਸ਼ਕਤੀ ਵਾਲਾ ਬੰਦਾ ਸੀ। ਪਹਿਲੀ ਗੱਲ ਤਾਂ ਤਾਕਤ ਵਾਲਾ ਬੰਦਾ ਆਪਣਾ ਅਵਗੁਣ ਮੰਨੇਗਾ ਵੀ ਮੇਰੇ ਵਿੱਚ ਇਹ ਅਵਗੁਣ ਹੈ। ਜਿੰਨਾ ਮਨ ਦਾ ਕਮਜ਼ੋਰ ਬੰਦਾ ਹੈ, ਉਹਨਾਂ ਆਪਣੇ ਅਵਗੁਣਾਂ ਨੂੰ ਦੱਬਣ ਦੀ ਕੋਸ਼ਿਸ਼ ਕਰੇਗਾ। ਸਤਿਗੁਰੂ ਜੀ ਨੂੰ ਮਿਲਿਆ, ਕੀਰਤਨ ਸੁਣਿਆ, ਵਿਚਾਰ ਸੁਣੀ, ਅਤੇ ਜਦੋਂ ਵਿਚਾਰ ਸੁਣੀ ਅਤੇ ਸਾਧ ਸੰਗਤ ਜੀ, ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਜਿਹੜਾ ਤੁਸੀਂ ਇੰਨੀ ਵੱਡੀ ਬਖਸ਼ਿਸ਼ ਕਹਿੰਦੇ ਹੋ ਪਰਮਾਤਮਾ ਦੇ ਦਰ ਤੋਂ ਮਿਲ ਸਕਦੀ ਹੈ, ਉਹ ਮੇਰੇ ਕੋਲ ਨਹੀਂ। ਆਪ ਜੀ ਮੈਨੂੰ ਨਾਮ ਦੀ ਦਾਤ ਦਿਓ। ਸਿੱਖੀ ਵਿੱਚ ਇਹੀ ਲਫ਼ਜ਼ ਚੱਲਦਾ ਵੀ ਨਾਮ ਦੀ ਦਾਤ ਦਿਓ, ਨਾਮ ਦੀ ਦਾਤ ਬਖਸ਼ਿਸ਼ ਕਰੋ। ਅਤੇ ਗੁਰੂ ਪੂਰਾ ਵੈਦ ਹੈ। ਵੈਦ ਉਹ ਹੁੰਦਾ ਜਿਹੜਾ ਮਰੀਜ਼ ਨੂੰ ਉਹ ਦਵਾਈ ਦੇ ਜਿਹਦਾ ਟਾਈਮ ਹੁੰਦਾ ਹੈ। ਸਤਿਗੁਰੂ ਨੇ ਵੇਖਿਆ ਮੰਗਦਾ ਦਾਨ ਨਾਮ ਹੈ, ਅਤੇ ਨਾਮ ਵਾਲਾ ਭਾਂਡਾ ਤਾਂ ਜੇ ਹੈ ਨਹੀਂ ਇਹਦੇ ਕੋਲ, ਪਹਿਲਾਂ ਭਾਂਡਾ ਬਣਨਾ ਚਾਹੀਦਾ। ਗੁਰੂ ਸਾਹਿਬ ਨੇ ਬਚਨ ਦਿੱਤੇ ਤਿੰਨ, ਕਿਉਂਕਿ ਇੱਕ ਗੁਰੂ ਕਾ ਬਚਨ ਹੈ ਅਤੇ ਇੱਕ ਗੁਰੂ ਕਾ ਸ਼ਬਦ ਹੈ। ਬਚਨ ਅੰਦਰ ਥਾਂ ਬਣਾਉਂਦਾ ਅਤੇ ਸ਼ਬਦ ਵਿੱਚ ਟਿਕਦਾ। ਸ਼ਬਦ ਵੱਖਰਾ ਹੈ, ਬਚਨ ਕੀ ਹੈ? ਬਚਨ ਦਾ ਮਤਲਬ ਹੈ ਆਪਾਂ ਹੁਣ ਗੁਰੂ ਘਰ ਆਏ ਹਾਂ, ਉਪਦੇਸ਼ ਮਿਲਿਆ, ਉਪਦੇਸ਼ ਮਿਲਿਆ ਵੀ ਆਹ ਕੰਮ ਸਿੱਖ ਨੇ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ, ਸੱਚ ਬੋਲਣਾ, ਕਿਸੇ ਦਾ ਹੱਕ ਨਹੀਂ ਖਾਣਾ, ਸਰਲ ਸਾਦਾ ਜੀਵਨ ਜਿਉਣਾ, ਸਾਦਾ ਖਾਣਾ, ਸਾਦਾ ਪਹਿਨਣਾ, ਇਹਨੂੰ ਕਹਿੰਦੇ ਨੇ ਬਚਨ ਮਿਲ ਗਿਆ। ਬਚਨ ਤੋਂ ਬਿਨਾਂ ਸ਼ਬਦ ਨਹੀਂ ਅੰਦਰ ਟਿਕਦਾ। ਸ਼ਬਦ ਕਿਹੜਾ ਹੈ? ਸ਼ਬਦ ਜਦੋਂ ਸਿੱਖ ਰਸਨਾ ਨਾਲ ਜਪਦਾ, ਉਹਦੀ ਕਮਾਈ ਕਰਦਾ ਅਤੇ ਅੰਦਰ ਇੱਕ ਥਾਂ ਬਣਦੀ, ਰਸ ਬਣਦਾ, ਉਹਨੂੰ ਸ਼ਬਦ ਕਿਹਾ ਗਿਆ ਬਾਣੀ। ਇਹ ਦੋ ਚੀਜ਼ਾਂ ਨੇ, ਗੁਰੂ ਦਾ ਬਚਨ ਅਤੇ ਗੁਰੂ ਕਾ ਸ਼ਬਦ। ਸਤਿਗੁਰੂ ਨੇ ਵੇਖਿਆ ਵੀ ਇਸ ਬੰਦੇ ਦੇ ਅੰਦਰ ਅਜੇ ਥਾਂ 'ਤੇ ਹੈ ਨਹੀਂ, ਮੰਗਦਾ ਨਾਮ ਹੈ, ਪਹਿਲਾਂ ਇਹਦੇ 'ਤੇ ਬਚਨ ਇਹਨੂੰ ਦੇਣਾ ਚਾਹੀਦਾ। ਤਿੰਨ ਬਚਨ ਦਿੱਤੇ ਸਨ। ਇੱਕ ਬਚਨ ਇਹ ਦਿੱਤਾ ਸੀ ਕਿ ਕਿਸੇ ਦਾ ਲੂਣ ਖਾ ਕੇ ਉਹਦਾ ਬੁਰਾ ਨਾ ਕਰੀਂ, ਇਹ ਬਚਨ ਸੀ ਗੁਰੂ ਦਾ। ਗਰੀਬ ਦੇ ਘਰ ਚੋਰੀ ਨਾ ਕਰੀਂ ਅਤੇ ਝੂਠ ਨਾ ਬੋਲੀਂ, ਇਹ ਤਿੰਨ ਬਚਨ ਸਨ। ਅਤੇ ਬਚਨ ਕਮਾਉਣਾ ਬੜਾ ਔਖਾ ਹੈ, ਅਤੇ ਜਦੋਂ ਸਿੱਖ ਬਚਨ ਕਮਾ ਜਾਂਦਾ ਫਿਰ ਉਹ ਬਚਨ ਹੀ ਨਾਮ ਬਣ ਜਾਂਦਾ। ਤਿੰਨ ਬਚਨ ਕੀਤੇ, ਝੂਠ ਨਹੀਂ ਬੋਲਣਾ, ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇੱਥੇ ਚੋਰੀ ਰੋਕੀ ਨਹੀਂ। ਵੇਖੋ ਸਮੇਂ ਦੇ ਮੁਤਾਬਕ ਗਿਆਨ ਦੀਆਂ ਬੜੀਆਂ ਤਹਾਂ ਨੇ, ਗੁਰਬਾਣੀ ਵਿੱਚ ਚੋਰੀ ਦਾ ਨਿਸ਼ੇਧ ਕੀਤਾ ਗਿਆ, ਪਰ ਭੂਮੀਏ ਨੂੰ ਮਹਾਰਾਜ ਇਸ਼ਾਰੇ ਮਾਤਰ ਇਹ ਨਹੀਂ ਕਹਿੰਦੇ ਵੀ ਚੋਰੀ ਬੰਦ ਕਰ ਦੇ। ਤੁਸੀਂ ਇਤਿਹਾਸ ਪੜ੍ਹ ਲਓ, ਹੁਣ ਇਤਿਹਾਸ ਤਾਂ ਪੜ੍ਹਨਾ ਹੀ ਪਏਗਾ ਨਾ, ਅਤੇ ਮੈਂ ਇਸ ਪਾਸੇ ਵੱਲ ਨਾ ਜਾਂ ਵੀ ਜਿਹੜੇ ਇਹ ਰੱਟ ਲਾਉਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਨਾ ਪੜ੍ਹੋ, ਇੱਥੇ ਹੀ ਸੱਚ ਹੈ, ਸਾਰਾ ਹੈ ਸੱਚ। ਪਰ ਮੈਂ ਸੰਗਤ ਨੂੰ ਬੇਨਤੀ ਕਰਾਂਗਾ, ਅੱਜ ਤੁਹਾਡੇ ਅੱਗੇ ਗਿਆਨ ਦੇ ਨਾਂ 'ਤੇ ਐਸਾ ਕੁਝ ਪਰੋਸਿਆ ਜਾ ਰਿਹਾ ਹੈ ਕਿ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਕਹਿ ਕੀ ਰਹੇ। ਮੁਲੰਮੇ ਦੇ ਗਹਿਣੇ ਨਹੀਂ ਹੁੰਦੇ, ਮੁਲੰਮੇ ਦਾ ਗਹਿਣਾ ਕਿਹਨੂੰ ਕਿਹਾ ਹੈ? ਥੱਲੇ ਪਿੱਤਲ ਹੁੰਦਾ ਹੈ, ਉੱਤੇ ਸੋਨਾ ਮਲ ਕੇ ਦੇ ਦਿੰਦੇ ਨੇ, ਉਹ ਚਮਕਦਾ ਉਦੋਂ ਵੀ ਜ਼ਿਆਦਾ ਹੈ। ਮੁਲੰਮੇ ਦਾ ਗਹਿਣਾ ਕੀ ਹੈ? ਪਾਲਿਸ਼ ਸੋਨੇ ਦੀ ਅਤੇ ਗਹਿਣਾ ਪਿੱਤਲ ਦਾ। ਇਹ ਜਿਹੜਾ ਗਿਆਨ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਤੁਸੀਂ ਕੁਝ ਨਹੀਂ ਪੜ੍ਹਨਾ, ਇਹਨੂੰ ਬੜੇ ਸਾਵਧਾਨਾ ਹੋ ਕੇ ਸੁਣਨਾ, ਕਿਉਂਕਿ ਤੁਸੀਂ ਉਸੇ ਵੇਲੇ ਇਸ ਗੱਲ 'ਤੇ ਇਮੋਸ਼ਨਲ ਹੋ ਜਾਣਾ। ਹੋਏਗਾ ਹੀ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ, ਹੋਏ ਨੇ ਲੋਕ, ਹੋਏ ਨੇ। ਮੈਨੂੰ ਇੱਕ ਸੱਜਣ ਕਹਿੰਦਾ ਫਲਾਣੇ ਥਾਂ 'ਤੇ ਲੱਖਾਂ ਲੋਕ ਬਾਹਾਂ ਖੜੀਆਂ ਕਰਦੇ ਨੇ, ਕਹਿੰਦੇ ਗੱਲ ਬੜੀ ਸੱਚ ਦੀ ਹੈ। ਮੈਂ ਕਿਹਾ ਵੀ ਬੜੀ ਚੰਗੀ ਗੱਲ ਹੈ, ਸੱਚ ਦੀ ਗੱਲ ਹੋਵੇ ਤਾਂ ਬੜੀ ਚੰਗੀ ਹੈ, ਪਰ ਇਹਨਾਂ ਸੁਣਨ ਵਾਲਿਆਂ ਨੂੰ ਅਜੇ ਸਮਝ ਨਹੀਂ ਆਏਗੀ। 2-3 ਸਾਲ ਖਲੋ ਕੇ ਸਮਝ ਆਏਗੀ ਵੀ ਚੋਰ ਕਿਹੜੇ ਤਰੀਕੇ ਨਾਲ ਤੁਹਾਡੇ ਘਰ ਵੜ ਗਿਆ। ਕੀ ਕਿਹਾ ਗਿਆ? ਪਹਿਲਾਂ ਤਾਂ ਬੰਦੇ ਨੂੰ ਇਮੋਸ਼ਨਲ ਕਰ ਲਿਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਨਹੀਂ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ, ਅਤੇ ਜਦੋਂ ਇਹ ਕਹਿ ਦਿੱਤਾ ਫਿਰ ਹੌਲੀ ਹੌਲੀ ਕਹਿਣਗੇ ਬਾਹਰਲਾ ਸਾਰਾ ਕੁਝ ਛੱਡੋ, ਦਸਮ ਪਾਤਸ਼ਾਹ ਦੀ ਬਾਣੀ ਜਿੰਨਾ ਤੁਹਾਡਾ ਇਤਿਹਾਸ ਹੈ ਉਹ ਵੀ ਛੱਡ ਦਿਓ। ਇਹ ਬਚਨ ਚੰਗੇ ਕਿਉਂ ਲੱਗਦੇ ਨੇ, ਇਹ ਗੱਲਾਂ ਚੰਗੀਆਂ ਕਿਉਂ ਲੱਗਦੀਆਂ ਨੇ? ਇਹ ਗੱਲਾਂ ਸਾਧ ਸੰਗਤ ਜੀ ਪਿੱਤਲ ਦੇ ਉੱਤੇ ਸੋਨੇ ਦੀ ਪਾਲਿਸ਼ ਕਰਕੇ ਦਿੱਤੀਆਂ ਜਾ ਰਹੀਆਂ ਨੇ, ਅਤੇ ਉਹ ਜਿਹੜਾ ਗਹਿਣਾ ਹੁੰਦਾ ਨਕਲੀ ਗਹਿਣਾ ਦੂਜਿਆਂ ਨਾਲੋਂ ਜ਼ਿਆਦਾ ਚਮਕਦਾ, ਤੁਸੀਂ ਦੋਵੇਂ ਰੱਖ ਕੇ ਵੇਖ ਲੈਣਾ। ਨਕਲੀ ਗਹਿਣਾ ਜ਼ਿਆਦਾ ਚਮਕੇਗਾ, ਨਕਲੀ ਗਿਆਨ ਵੀ ਜ਼ਿਆਦਾ ਚਮਕੇਗਾ, ਜਿਹੜਾ ਅਸਲੀਅਤ ਵਿੱਚ ਸ਼ਾਇਦ ਕਿਤੇ ਧੁਆਖਿਆ ਵੀ ਹੋਵੇ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਵੀ ਕਿਤੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕੁਝ ਹੋ ਜਾਏ ਜਿਹੜਾ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ, ਉਹਨੂੰ ਅਸੀਂ ਕੰਡਮ ਕਰ ਸਕਦੇ ਹਾਂ, ਕੋਈ ਹਰਜ ਨਹੀਂ। ਪਰ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਪ੍ਰਤੱਖ ਮੌਜੂਦ ਨੇ ਉਹਨਾਂ ਬਾਰੇ ਕਹਿਣਾ, ਇਹ ਸਾਡੀ ਜ਼ਿੰਦਗੀ ਆਪਣੀ ਨਾਲ ਵੀ ਧੋਖਾ ਹੈ ਅਤੇ ਅਸੀਂ ਲੋਕਾਂ ਨਾਲ ਵੀ ਧੋਖਾ ਕਰ ਰਹੇ। ਇਸ ਕਰਕੇ ਇਹ ਇਤਿਹਾਸ ਕਹਿੰਦਾ ਵੀ ਗੁਰੂ ਸਾਹਿਬ ਨੇ ਕਿਹਾ ਤੂੰ ਗਰੀਬ ਦੇ ਘਰ ਚੋਰੀ ਨਹੀਂ ਕਰਨੀ, ਇਹ ਨਹੀਂ ਕਿਹਾ ਵੀ ਅਮੀਰ ਦੇ ਘਰ ਕਰ ਲੈਣੀ ਹੈ, ਉਹਨੂੰ ਓਪਨ ਰੱਖ ਦਿੱਤਾ, ਉਹ ਤੇਰੀ ਮਰਜ਼ੀ ਹੈ, ਕਿਉਂਕਿ ਉਹਦੇ ਰਾਹੀਂ ਉਹਨੂੰ ਲਿਆਉਣਾ ਸੀ। ਅਤੇ ਤੀਸਰਾ, ਲੂਣ ਖਾ ਕੇ ਹਰਾਮ ਨਹੀਂ ਕਰਨਾ। ਮੈਂ ਹਿੰਮਤ ਦੀ ਗੱਲ ਕਰ ਰਿਹਾ, ਸਤਿਗੁਰੂ ਚਲੇ ਗਏ, ਇੱਕ ਮਹੀਨਾ ਕੁ ਤੇ ਕੱਢ ਗਿਆ ਭੂਮੀਆਂ ਵੀ ਚੋਰੀ ਨਹੀਂ ਕਰਨੀ, ਗੁਰੂ ਸਾਹਿਬ ਨੇ ਰੋਕਿਆ ਸੀ ਚੋਰੀ ਨਾ ਕਰਿਆ ਕਰ, ਚੋਰੀ ਛੁੱਟਦੀ ਨਹੀਂ ਸੀ। ਤਾਂ ਮਹਾਰਾਜ ਨੇ 3 ਬਚਨ ਦੇ ਦਿੱਤੇ, ਇੱਕ ਦਿਨ ਰਾਤ ਨੂੰ ਰਿਹਾ ਨਾ ਗਿਆ, ਇਹ ਵੀ ਇੱਕ ਰਸ ਬਣ ਜਾਂਦਾ ਚੋਰੀ ਕਰਨ ਦਾ। ਉੱਠਿਆ, ਚੰਗੇ ਵਸਤਰ ਪਾਏ, ਸਿੱਧਾ ਰਾਜੇ ਦੇ ਦਰਵਾਜ਼ੇ 'ਤੇ ਚਲਾ ਗਿਆ। ਅੱਗੇ ਦੁਆਰਪਾਲ ਖੜ੍ਹਾ ਪਹਿਰੇਦਾਰ, ਉਹ ਕਹਿੰਦਾ ਆਪ ਜੀ ਕੌਣ? ਜਦੋਂ ਉਹਨੇ ਪੁੱਛਿਆ ਨਾ ਕੌਣ, ਅਤੇ ਗੁਰੂ ਨਾਨਕ ਸਾਹਿਬ ਦਾ ਬਚਨ ਚੇਤੇ ਆ ਗਿਆ ਵੀ ਝੂਠ ਨਹੀਂ ਬੋਲਣਾ, ਕਹਿਣ ਲੱਗਾ ਮੈਂ ਚੋਰ ਹਾਂ। ਜਦੋਂ ਕਿਹਾ ਨਾ ਵੀ ਚੋਰ ਹਾਂ, ਅਤੇ ਉਹ ਪਹਿਰੇਦਾਰ ਕਹਿੰਦਾ ਵੀ ਅੱਜ ਤੱਕ ਇਹ ਤਾਂ ਸੁਣੇ ਨੇ ਵੀ ਚੋਰ ਵੀ ਕਹਿੰਦੇ ਹੁਣ ਅਸੀਂ ਚੋਰ ਹਾਂ, ਚੋਰ ਤਾਂ ਕਦੀ ਕਹਿੰਦੇ ਨੇ, ਚੋਰ ਤਾਂ ਆਪਣੇ ਆਪ ਨੂੰ ਚੰਗਾ ਸਿੱਧ ਕਰਦੇ ਨੇ। ਨਹੀਂ, ਇਹ ਕੋਈ ਬਾਦਸ਼ਾਹ ਦਾ ਨਜ਼ਦੀਕੀ ਅੰਦਰ ਜਾਣ ਦਿੱਤਾ, ਅੰਦਰ ਗਹਿਣੇ ਇਕੱਠੇ ਕੀਤੇ, ਭਾਂਡੇ ਵਿੱਚ ਨਮਕ ਪਿਆ ਸੀ ਚੁੱਕ ਕੇ ਉਹ ਖਾ ਲਿਆ, ਅਤੇ ਗੁਰੂ ਨਾਨਕ ਫਿਰ ਚੇਤੇ ਆ ਗਏ। ਬਾਬੇ ਨਾਨਕ ਨੇ ਕਿਹਾ ਸੀ ਕਿਸੇ ਦਾ ਲੂਣ ਖਾ ਕੇ ਉਹਦਾ ਮਾੜਾ ਨਾ ਕਰੀ, ਬੰਨੇ ਬਣਾਏ ਗਹਿਣੇ ਉੱਥੇ ਰੱਖ ਕੇ ਵਾਪਸ ਚਲੇ ਗਏ। ਅਤੇ ਜਦੋਂ ਵਾਪਸ ਗਿਆ ਘਰ, ਅਗਲੇ ਦਿਨ ਬਾਦਸ਼ਾਹ ਨੇ ਵੇਖਿਆ ਵੀ ਚੋਰ ਕਿਵੇਂ ਦਾ, ਵੀ ਜਿਹੜਾ ਚੋਰੀ ਇਕੱਠੀ ਕਰਕੇ ਘਰ ਹੀ ਰੱਖ ਗਿਆ। ਖੋਜ ਹੋਈ, ਅਤੇ ਖੋਜ ਜਦੋਂ ਹੋਈ ਫਿਰ ਇੱਕ ਪਾਸਿਓਂ ਸਾਰਿਆਂ ਦੀ ਕੁੱਟਮਾਰ ਸ਼ੁਰੂ ਹੋ ਗਈ, ਗਰੀਬ ਮਾਰ ਹੋਣ ਲੱਗੀ, ਮਾਰ ਕੁੱਟ ਸ਼ੁਰੂ ਹੋ ਗਈ, ਤਬਦੀਲ ਸ਼ੁਰੂ ਹੋ ਗਈ, ਗਰੀਬ ਬੰਦੇ ਮਾਰੇ ਕੁੱਟੇ ਜਾਣ ਲੱਗੇ। ਭੂਮੀਏ ਨੂੰ ਪਤਾ ਲੱਗਾ, ਉੱਠ ਕੇ ਘਰੋਂ ਬਾਹਰ ਆ ਗਿਆ, ਕੁੱਟਮਾਰ ਕਰਨ ਵਾਲਿਆਂ ਨੂੰ ਕਹਿੰਦੇ ਠਹਿਰੋ, ਸਿੱਧਾ ਬਾਦਸ਼ਾਹ ਕੋਲ ਚਲਾ ਗਿਆ, ਕਹਿਣ ਲੱਗਾ ਚੋਰੀ ਮੈਂ ਕੀਤੀ, ਇਹਨਾਂ ਨੂੰ ਛੱਡ ਦੇ। ਇਹ ਸੱਚ ਦਾ ਨਤੀਜਾ ਹੈ। ਬਾਦਸ਼ਾਹ ਕਹਿੰਦਾ ਵੀ ਨਵਾਂ ਚੋਰ ਵੇਖਿਆ ਜਿਹੜਾ ਪਹਿਲਾਂ ਗਹਿਣੇ ਇਕੱਠੇ ਕਰਕੇ, ਉਹ ਵੀ ਛੱਡ ਗਿਆ, ਅਤੇ ਦਰਵਾਜ਼ੇ 'ਤੇ ਆ ਕੇ ਆਪ ਕਹਿੰਦਾ ਮੈਂ ਚੋਰ ਹਾਂ, ਅਤੇ ਅੱਜ ਦੂਜਿਆਂ ਨੂੰ ਮਾਰ ਪੈਂਦੀ ਏ, ਅਤੇ ਬਾਹਰ ਨਿਕਲ ਕੇ ਤੂੰ ਕਿਹਾ ਵੀ ਚੋਰੀ ਮੈਂ ਕੀਤੀ, ਤੂੰ ਕਿਹੜੇ ਗੁਰੂ ਤੋਂ ਸਿੱਖਿਆ ਲਈ ਹੈ? ਭੂਮੀਏ ਨੇ ਕਿਹਾ ਮੈਂ ਗੁਰੂ ਨਾਨਕ ਦੀ ਸਿੱਖਿਆ 'ਤੇ ਚੱਲਿਆ। ਉਹਨੇ ਕਿਹਾ ਮੈਨੂੰ ਵੀ ਮਿਲਾ, ਸਤਿਗੁਰੂ ਦਾ ਉਪਦੇਸ਼ ਦਿੱਤਾ ਅਤੇ ਰਾਜਾ ਸੁਖੀ ਹੋਇਆ, ਅਤੇ ਰਾਜੇ ਨੇ ਉਹਨੂੰ ਆਪਣਾ ਖਾਸ ਵਜ਼ੀਰ ਰੱਖਿਆ। ਪਰ ਜਿਹੜੀ ਮੈਂ ਗੱਲ ਵਿੱਚੋਂ ਕਹਿਣੀ ਚਾਹੁੰਦਾ, ਇਹ ਸ਼ਕਤੀ ਕਿੱਥੋਂ ਆਈ? ਇਹ ਸ਼ਕਤੀ ਉਹਦੀ ਤਾਕਤ ਦੇ ਨਾਲ ਪੈਦਾ ਹੋਈ। ਹਰ ਜਨ ਕੋ ਇਹੀ ਸੁਹਾਵੈ, ਇਹੀ ਚੰਗਾ ਲੱਗਦਾ ਹੈ, ਰੱਬ ਦੇ ਪਿਆਰੇ ਉਸ ਸ਼ਕਤੀ ਨਾਲ ਤੁਰਦੇ ਹਨ।
ਦੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀਤ ਪਤਾਵੈ।
ਉਹਨਾਂ ਦੀ ਗੁਰਮੁਖਾਂ ਦੀ ਇੱਛਾ ਬਣ ਜਾਂਦੀ ਕਿ ਗੁਰੂ ਕੀ ਸੇਵਾ, ਗੁਰੂ ਕੇ ਹੁਕਮ 'ਤੇ ਤੁਰਨਾ ਅਤੇ ਪਰਮਾਤਮਾ ਨੂੰ ਨੇੜੇ ਵੇਖ ਕੇ ਸੇਵਾ ਕਰਨੀ। ਸਤਿਗੁਰੂ ਨੂੰ ਕੋਲ ਜਾਣਨਾ ਤੇ ਕੀਰਤਨ ਨਾਲ ਆਪਣੇ ਆਪ ਨੂੰ ਤ੍ਰਿਪਤ ਕਰ ਲੈਣਾ।
ਰਹਾਓ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ।
ਜਿਵੇਂ ਇੱਕ ਅਮਲੀ ਆਪਣੇ ਅਮਲ ਵਾਸਤੇ ਸਾਰੀ ਜਾਇਦਾਦ ਵੇਚ ਦਿੰਦਾ ਹੈ, ਉਹਦੇ ਪਿੱਛੇ ਸਭ ਕੁਝ ਲਾ ਦਿੰਦਾ, ਜਿਵੇਂ ਇੱਕ ਜ਼ਮੀਨ ਵਾਲਾ ਦਿਨ ਰਾਤ ਜ਼ਮੀਨ ਬਣਾਉਣ ਵਾਸਤੇ ਕਈ ਵਾਰੀ ਰੋਟੀ ਵੀ ਛੱਡ ਦਿੰਦਾ ਹੈ, ਕਈ ਵਾਰੀ ਬੜੀ ਮਿਹਨਤ ਕਰਦਾ ਹੈ ਜ਼ਮੀਨ ਪ੍ਰਾਪਤ ਕਰਨ ਵਾਸਤੇ।
ਹੀਰ ਸੰਗ ਬਾਰਿਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ।
ਖੀਰ ਦਾ ਅਰਥ ਹੈ ਦੁੱਧ, ਜਿਵੇਂ ਬੱਚੇ ਦੀ ਬਹੁਤ ਜ਼ਿਆਦਾ ਰੁਚੀ ਮਾਂ ਦੇ ਦੁੱਧ ਨਾਲ ਹੁੰਦੀ ਹੈ, ਉਹਦੇ ਪਿੱਛੇ ਹੀ ਆਪਣੇ ਸਾਰੇ ਜੀਵਨ ਦੀ ਸ਼ਕਤੀ ਲਾ ਦਿੰਦਾ ਪੀਣ ਵਾਸਤੇ। ਇਸ ਤਰ੍ਹਾਂ ਰੱਬ ਦਾ ਪਿਆਰਾ ਗੁਰਬਾਣੀ ਦੇ ਵਿੱਚੋਂ ਨਾਮ ਰੂਪੀ ਦੁੱਧ ਪੀਂਦਾ ਹੈ।
ਵਿਦਿਆ ਮੈਂ ਵਿਦਵਾਨਸੀ ਰਚਿਆ ਨੈਣ ਦੇਖ ਸੁਖ ਪਾਵਹੀ।
ਵਿਦਿਆ ਦੇ ਵਿੱਚ ਵਿਦਵਾਨ ਜਿਹੜਾ ਦਿਨ ਰਾਤ ਵਿਦਿਆ ਵਿੱਚ ਹੀ ਰਚਿਆ ਰਹਿੰਦਾ, ਪੜ੍ਹਨ ਵਿੱਚ ਉਹਦੀ ਰੁਚੀ ਬਣ ਜਾਂਦੀ ਹੈ, ਤੇ ਜਿਹਨੂੰ ਵੇਖਣ ਦਾ ਰਸ ਹੈ ਉਹ ਅੱਖ ਦੇ ਦ੍ਰਿਸ਼ਾਂ ਦੇ ਉੱਤੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦਾ, ਉਹ ਵੀ ਵੇਖ ਲੈਂਦਾ, ਜੋ ਨਹੀਂ ਵੇਖਣ ਵਾਲਾ ਉਸ ਰਸ ਵਿੱਚ ਸਾਰਾ ਜੀਵਨ ਲਾ ਦਿੰਦਾ ਹੈ।
ਜੈਸੀ ਰਸਨਾ ਸਾਧ ਲੁਭਾਨੀ ਤਿਉਂ ਹਰ ਜਨ ਹਰ ਗੁਣ ਗਾਵਹੇ।
ਜਿਵੇਂ ਇੱਕ ਭੁੱਖਾ ਭੋਜਨ ਨੂੰ ਦੌੜਦਾ ਤੇ ਬੜੇ ਸਵਾਦ ਨਾਲ ਖਾਂਦਾ, ਇਸ ਤਰ੍ਹਾਂ ਗੁਰੂ ਕਾ ਪਿਆਰਾ ਗੁਰਮੁਖ ਬਾਣੀ ਪੜ੍ਹਦਾ ਇੰਨੇ ਸਵਾਦ ਨਾਲ, ਇੰਨੀ ਇੱਛਾ ਨਾਲ ਦੌੜ ਕੇ ਜਾਂਦਾ, ਭੱਜ ਕੇ ਜਾਂਦਾ, ਕਿਉਂਕਿ ਉਹਦੇ ਅੰਦਰ ਭੁੱਖ ਲੱਗੀ ਹੈ।
ਜੈਸੀ ਭੁੱਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵਾਮੀ।
ਤੇ ਪਰਮਾਤਮਾ ਦਾ ਦਰ ਇਸ ਤਰ੍ਹਾਂ ਦਾ ਸਾਰੇ ਸਰੀਰਾਂ ਵਿੱਚ ਉਹ ਵਸਦਾ, ਤੇ ਜਿਵੇਂ ਦੀ ਭੁੱਖ ਲੱਗਦੀ ਹੈ ਉਸ ਭੁੱਖ ਦੇ ਮੁਤਾਬਕ ਹੀ ਉਹਦੀ ਇੱਛਾ ਪੂਰੀ ਕਰਦਾ। ਇਹਦੇ ਉੱਤੇ ਸਾਰਾ ਸ਼ਬਦ ਕੇਂਦਰਿਤ ਹੈ। ਅੱਜ ਦਾ ਸਾਰਾ ਸਿਧਾਂਤ ਇਹ ਹੈ ਕਿ ਆਪਣੇ ਆਪ ਨੂੰ ਚੈੱਕ ਕਰਨਾ, ਮੇਰੇ ਅੰਦਰ ਭੁੱਖ ਕਾਹਦੀ ਹੈ। ਇੱਕ ਸਾਡੇ ਲਫ਼ਜ਼ ਨੇ, ਮੈਂ ਬਾਹਰੋਂ ਕਹਿੰਦਾ ਮੈਨੂੰ ਨਾਮ ਚਾਹੀਦਾ, ਮੈਨੂੰ ਆਹ ਚਾਹੀਦਾ, ਪਰ ਮਹਾਰਾਜ ਕਹਿੰਦੇ ਮਨ ਦੇ ਅਚੇਤਨ ਮਨ ਵੱਲ ਵੇਖ, ਜੋ ਡੂੰਘੇ ਵਿੱਚ ਛੁੱਪ ਕੇ ਬੈਠਾ ਹੈ ਉਹ ਤੇਰੀ ਇੱਛਾ ਕੀ ਹੈ, ਕੀ ਪਰਮਾਤਮਾ ਵਾਸਤੇ ਤੇਰੇ ਅੰਦਰ ਕੋਈ ਇੱਛਾ ਹੈ, ਉਹਦਾ ਪਿਆਰ ਹੈ। ਅਤੇ ਸਤਿਗੁਰੂ ਜੀ ਨੇ ਕਿਹਾ ਜਿਨ੍ਹਾਂ ਦੇ ਅੰਦਰ ਉਹਦੀ ਪਿਆਸ ਲੱਗੀ ਹੈ, ਜਿੱਦਣ ਉਹਦੀ ਭੁੱਖ ਲੱਗ ਗਈ ਉੱਦਣ ਦੁੱਖ ਸਾਰੇ ਚਲੇ ਜਾਣਗੇ। ਜਿੱਦਣ ਉਹਦੀ ਭੁੱਖ ਲੱਗੀ ਔਰ ਉਹਨਾਂ ਵਿੱਚ ਲੋਚ ਪੈਦਾ ਹੋਈ ਹੈ, ਆਓ ਸਤਿਗੁਰੂ ਜੀ ਦੇ ਦਰ ਦੇ ਉੱਤੇ ਇੱਕ ਅਰਦਾਸ ਕਰੀਏ ਸ਼ਬਦ ਦੇ ਰੂਪ ਵਿੱਚ। ਸਾਰਿਆਂ ਨੇ ਕਿਰਪਾ ਕਰਨੀ ਕਿ ਆਪ ਕਿਰਪਾ ਕਰੋ, ਉਹ ਬਖਸ਼ਿਸ਼ ਕਰੋ, ਉਹ ਲੋਚ ਪੈਦਾ ਕਰੋ। ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ। ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ
ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ,
ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ,
ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ।
ਕਰਮ ਮਿਲਾਵਣ ਹਾਰ, ਕਰਮ ਮਿਲਾਵਣ ਹਾਰ, ਕਰਮ ਮਿਲਾਵਣ
ਹਾਰ, ਕਰਮ ਮਿਲਾਵਣ ਹਾਰ,
ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ,
ਹਰ ਮਿਲਣੇ ਨੂੰ ਮਨ ਲੋਚਦਾ, ਹਰ ਮਿਲਣੇ ਨੂੰ ਮਨ ਲੋਚਦਾ।
ਸਾਵਣ ਸਰਸੀ ਕਾਮਣੀ, ਸਾਵਣ ਸਰਸੀ ਕਾਮਣੀ,
ਸਾਵਣ ਸਰਸੀ ਕਾਮਣੀ, ਸਾਵਣ ਸਰਸੀ ਕਾਮਣੀ।
ਚਰਨ ਕਮਲ ਸਿਉਂ ਪਿਆਰ, ਚਰਨ ਕਮਲ ਸਿਉਂ ਪਿਆਰ,
ਚਰਨ ਕਮਲ ਸਿਉਂ ਪਿਆਰ, ਚਰਨ ਕਮਲ ਸਿਉ ਪਿਆਰ,
ਹਰ ਮਿਲਣੈ ਨੂੰ ਮਨ ਲੋਚਦਾ, ਹਰ ਮਿਲਣੈ ਨੂੰ ਮਨ ਲੋਚਦਾ,
ਹਰ ਮਿਲਣੈ ਨੂੰ ਮਨ ਲੋਚਦਾ, ਹਰ ਮਿਲਣੈ ਨੂੰ ਮਨ ਲੋਚਦਾ।
ਜੈਸੀ ਭੂਖ ਤੈਸੀ ਕਾ ਪੂਰਕ, ਭੁੱਖ ਬਣੇ ਪਹਿਲਾਂ ਪੂਰੀ ਕਰਦਿਆਂ ਦੇਰ ਨਹੀਂ ਲੱਗਦੀ, ਸਗਲ ਘਟਾ ਕਾ ਸਵਾਮੀ ਮਾਲਕ ਹੈ ਜੀ।
ਨਾਨਕ ਪਿਆਸ ਲਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ।
ਪੁੱਛਣ ਵਾਲੇ ਦਾ ਜਵਾਬ ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਿੰਦੇ ਨੇ, ਕਹਿੰਦੇ ਭਾਈ ਪਹਿਲਾਂ ਪਿਆਸ ਲੱਗੀ ਸੀ ਫਿਰ ਮਿਲਿਆ, ਅਤੇ ਪਿਆਸ ਲੱਗਣ ਵਾਸਤੇ ਸਾਰੀ ਸਾਧਨਾ ਹੈ। ਪਿਆਸ ਲੱਗ ਜਾਏ, ਪਿਆਸ ਕਿਵੇਂ ਲੱਗੇ, ਇਹਦੇ ਵਾਸਤੇ ਨਿਤਨੇਮ ਸੇਵਾ, ਜਪ, ਵਿਚਾਰ, ਕੀਰਤਨ, ਇਹ ਸਾਰਾ ਅਭਿਆਸ ਪਿਆਸ ਲਈਏ। ਜਿੱਦਣ ਪਿਆਸ ਲੱਗ ਗਈ ਉੱਦਣ ਏਕ ਚੀਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਉਹ ਪਿਆਸ ਕਰਨ ਪੈਦਾ ਕਰਨ ਦਾ ਜਿਹੜਾ ਤਰੀਕਾ ਹੈ ਉਹ ਕੀ ਹੈ? ਸਤਿਗੁਰੂ ਕਹਿੰਦੇ ਨੇ ਅੰਤਰਜਾਮੀ ਪ੍ਰਭੂ ਮਿਲਿਆ, ਆਓ ਉਸ ਪਿਆਸ ਨੂੰ ਪੈਦਾ ਕਰਨ ਦੀ ਗੁਰੂ ਚਰਨਾਂ ਦੇ ਵਿੱਚ ਕੋਸ਼ਿਸ਼ ਕਰੀਏ। ਸਾਰਿਆਂ ਨੇ ਸ਼ਬਦ ਵਿੱਚ ਬੋਲਣ ਦੀ ਕੋਸ਼ਿਸ਼ ਕਰਨੀ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਬਾਅਦ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਜੈਸੀ ਭੁੱਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।